ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਸੁਹਾਣੀ ਗੀਤ ਨਾਲ ਕਰਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਯਿਸੂ ਮਸੀਹ ਵਿੱਚ ਮੇਰੇ ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਚੋਂ ਇੱਕ ਐਸੀ ਸੱਚਾਈ ਨੂੰ ਜਾਣੀਏ ਜਿਹਦਾ ਤਾਲੁਕ ਸਾਡੇ ਈਮਾਨ ਦੇ ਨਾਲ ਹੈ, ਤੇ ਅਸੀਂ ਵੇਖਦੇ ਹਾਂ ਕਿ ਖੁਦਾ ਦਾ ਕਲਾਮ ਜਿਹੜਾ ਕਿ ਇੱਕ ਮੁਕਾਸ਼ਫਾ ਹੈ, ਇਹ ਸਾਡੇ 'ਤੇ ਉਹ ਰਾਜ਼ ਅਯਾਂ ਕਰਦਾ ਹੈ ਜਿਹਨੂੰ ਜਾਣਨਾ ਬੜਾ ਹੀ ਜ਼ਰੂਰੀ ਹੈ। ਮਸੀਹ ਵਿੱਚ ਮੇਰੇ ਸਾਥੀਓ, ਕਈ ਦਫ਼ਾ ਅਸੀਂ ਸੋਚਦੇ ਹਾਂ ਕਿ ਮੁਸਤਕਬਿਲ ਵਿੱਚ ਕੀ ਕੁਝ ਹੋਏਗਾ, ਤੇ ਕਈ ਦਫ਼ਾ ਮਾਂ ਬਾਪ ਹੋਣ ਦੇ ਨਾਤੇ ਨਾਲ ਅਸੀਂ ਇਹ ਵੀ ਸਵਾਲ ਕਰਦੇ ਹਾਂ ਕਿ ਮੁਸਤਕਬਿਲ ਵਿੱਚ ਸਾਡੇ ਬੱਚਿਆਂ ਦੇ ਨਾਲ ਕੀ ਹੋਏਗਾ, ਕਿ ਮੁਸਤਕਬਿਲ ਸਾਡੇ ਲਈ ਜਾਂ ਸਾਡੇ ਬੱਚਿਆਂ ਦੇ ਲਈ ਅੱਛਾ ਹੋਏਗਾ, ਸ਼ਾਨਦਾਰ ਹੋਏਗਾ। ਕੀ ਇਹ ਦੁਨੀਆ ਸਾਡੇ ਬੱਚਿਆਂ ਦੇ ਲਈ ਮਹਿਫੂਜ਼ ਹੈ? ਕੀ ਕਾਇਨਾਤ ਵਿੱਚ ਕੋਈ ਐਸੀ ਹਸਤੀ ਹੈ ਵੇ, ਕੀ ਕਾਇਨਾਤ ਵਿੱਚ ਕੋਈ ਹੈ ਵੇ ਜਿਹੜਾ ਕਿ ਸਾਰੀਆਂ ਸ਼ੈਵਾਂ ਨੂੰ ਕੰਟਰੋਲ ਕਰਦਾ ਹੈ? ਦੁਨੀਆਂ ਵਿੱਚ ਮੁਸੀਬਤਾਂ, ਪਰੇਸ਼ਾਨੀਆਂ, ਤਕਲੀਫਾਂ ਪਾਇਆ ਜਾਂਦੀਆਂ ਨੇ, ਪਰ ਕੀ ਇਹਨਾਂ ਸ਼ੈਵਾਂ ਤੋਂ ਅਸੀਂ ਬਚ ਸਕਦੇ ਹਾਂ? ਕੀ ਸਾਨੂੰ ਕੋਈ ਬਚਾ ਸਕਦਾ ਹੈ? ਸਾਥੀਓ, ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸਾਨੂੰ ਖੁਦਾਵੰਦ ਦੇ ਕਲਾਮ ਵਿੱਚ ਮਿਲਦਾ ਹੈ। ਬਾਈਬਲ ਮੁਕੱਦਸ ਜਿਹੜਾ ਕਿ ਖੁਦਾ ਦੇ ਮੂੰਹ ਤੋਂ ਨਿਕਲਿਆ ਹੋਇਆ ਕਲਾਮ ਹੈ, ਇਹ ਕਲਾਮ ਸਾਨੂੰ ਦੱਸਦਾ ਕਿ ਖੁਦਾ ਮੁਸਤਕਬਿਲ ਤੋਂ ਵੀ ਵਾਕਿਫ ਹੈ, ਖੁਦਾ ਮੁਸਤਕਬਿਲ ਨੂੰ ਜਾਣਦਾ ਹੈ, ਮੁਸਤਕਬਿਲ ਖੁਦਾ ਦੇ ਹੱਥਾਂ ਵਿੱਚ ਹੈ। ਤੇ ਬਾਈਬਲ ਮੁਕੱਦਸ ਦੀ ਜਿਹੜੀ 5ਵੀਂ ਕਿਤਾਬ ਹੈ, ਇਸਤਿਸਨਾ ਦੀ ਕਿਤਾਬ, ਇਹਦੇ 29ਵੇਂ ਬਾਬ ਦੀ 29ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਪੁਸ਼ੀਦਾ ਸ਼ੈਵਾਂ ਦਾ ਮਾਲਕ ਖੁਦਾਵੰਦ ਸਾਡਾ ਖੁਦਾ ਹੀ ਹੈ, ਕਿਉਂ ਜੋ ਉਹੀ ਸਭ ਕੁਝ ਜ਼ਾਹਿਰ ਕਰਦਾ ਹੈ, ਉਹ ਹਮੇਸ਼ਾ ਤੱਕ ਸਾਡੇ ਤੇ ਸਾਡੀ ਔਲਾਦ ਦੇ ਲਈ ਹੈ, ਤਾਂ ਕਿ ਅਸੀਂ ਇਸ ਸ਼ਰੀਅਤ ਦੀ ਸਾਰੀਆਂ ਗੱਲਾਂ ਤੇ ਅਮਲ ਕਰੀਏ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾਵੰਦ ਖੁਦਾ ਨੇ ਆਪਣੇ ਕਲਾਮ ਦੇ ਜ਼ਰੀਏ ਸਾਡੇ ਤੇ ਇਹ ਗੱਲ ਜ਼ਾਹਿਰ ਕਰ ਦਿੱਤੀ ਹੈ ਕਿ ਉਹ ਪੁਸ਼ੀਦਾ ਗੱਲਾਂ ਨੂੰ ਵੀ, ਮੁਸਤਕਬਿਲ ਨੂੰ ਵੀ ਜਾਣਦਾ ਹੈ, ਕਿਉਂਕਿ ਉਹ ਖੁਦਾਵੰਦ ਖੁਦਾ ਹੈ। ਸੋ ਅੱਜ ਅਸੀਂ ਦੁਨੀਆ ਦੀ ਤਾਰੀਖ ਤੇ ਖੁਦਾ ਦੇ ਮਨਸੂਬੇ ਨੂੰ ਜਾਣਾਂਗੇ ਜਿਹੜਾ ਕਿ ਉਹਦਾ ਇਸ ਦੁਨੀਆ ਦੇ ਲਈ। ਸੋ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਅਗਰ ਬਾਈਬਲ ਮੁਕੱਦਸ ਸਾਨੂੰ ਇਹਦੇ ਬਾਰੇ ਦੱਸ ਦਈਏ ਤੇ ਫਿਰ ਅਸੀਂ ਈਮਾਨ ਲਿਆਉਂਦੇ ਹਾਂ, ਪਰ ਅਗਰ ਇਹਦੇ ਬਾਰੇ ਬਾਈਬਲ ਮੁਕੱਦਸ ਵਿੱਚ ਨਹੀਂ ਲਿਖਿਆ ਹੋਇਆ ਤੇ ਫਿਰ ਇਹ ਮੇਰੇ ਲਈ ਨਹੀਂ ਹੈ। ਆਓ ਅਸੀਂ ਵੇਖੀਏ ਕਿ ਖੁਦਾ ਦੇ ਕਲਾਮ ਵਿੱਚ ਸਾਡੇ ਲਈ ਕੀ ਕੁਝ ਬਿਆਨ ਕੀਤਾ ਗਿਆ ਹੈ। ਅੱਜ ਦੇ ਲਈ ਖੁਦਾ ਦਾ ਕਲਾਮ ਸਾਡੇ ਲਈ ਕੀ ਹੈ? ਮਸੀਹ ਵਿੱਚ ਮੇਰੇ ਸਾਥੀਓ, ਅਗਰ ਅਸੀਂ 600 ਸਾਲ ਪਹਿਲੋਂ ਦੀ ਗੱਲ ਕਰੀਏ, ਯਾਨੀ ਕਿ ਯਿਸੂ ਮਸੀਹ ਦੇ ਆਉਣ ਤੋਂ ਪਹਿਲੋਂ ਦੀ ਗੱਲ ਕਰੀਏ, ਤੇ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਇੱਕ ਬਾਦਸ਼ਾਹ ਸੀ ਜਿਨੇ ਰਾਤ ਦੇ ਵੇਲੇ ਇੱਕ ਖੁਆਬ ਵੇਖਿਆ। ਉਹ ਬਾਦਸ਼ਾਹ ਸੁੱਤਾ ਹੋਇਆ ਸੀ, ਉਹਨੇ ਖੁਆਬ ਵੇਖਿਆ, ਤੇ ਜਿਹੜਾ ਖੁਆਬ ਉਹਨੇ ਵੇਖਿਆ ਉਹ ਬੜਾ ਪਰੇਸ਼ਾਨ ਖੁਨ ਸੀ। ਆਓ ਅਸੀਂ ਇਸ ਬਾਦਸ਼ਾਹ ਦੇ ਬਾਰੇ ਜਾਣੀਏ ਤੇ ਉਹਦੇ ਖੁਆਬ ਦੇ ਬਾਰੇ ਨੂੰ ਜਾਣੀਏ, ਜਿਹਦਾ ਤਾਲੁਕ ਦੁਨੀਆ ਦੀ ਤਾਰੀਖ ਤੇ ਮੁਸਤਕਬਿਲ ਦੇ ਮੁਤਾਲਿਕ ਹੈ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਦਾਨੀਏਲ ਦੀ ਕਿਤਾਬ ਦੇ 2 ਬਾਬ ਵਿੱਚ ਇਹ ਲਿਖਿਆ ਹੋਇਆ ਹੈ ਕਿ ਨਬੂਕਤ ਨਜ਼ਰ ਨੇ ਆਪਣੀ ਸਲਤਨਤ ਦੇ 2ਵੇਂ ਸਾਲ ਵਿੱਚ ਇਸ ਤਰ੍ਹਾਂ ਦੇ ਖੁਆਬ ਵੇਖੇ ਜਿਹਦੀ ਵਜ੍ਹਾ ਤੋਂ ਉਹਦਾ ਦਿਲ ਘਬਰਾ ਗਿਆ ਤੇ ਉਹਦੀ ਨੀਂਦ ਜਾਂਦੀ ਰਹੀ। ਫਿਰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਫਾਲਗਿਰਾਂ ਨੂੰ ਤੇ ਨਜੂਮੀਆਂ ਨੂੰ ਤੇ ਜਾਦੂਗਰਾਂ ਨੂੰ ਤੇ ਕਸਦੀਆਂ ਨੂੰ ਬੁਲਾਓ ਤਾਂ ਕਿ ਉਹ ਬਾਦਸ਼ਾਹ ਦੇ ਖੁਆਬ ਉਹਨੂੰ ਦੱਸਣ। ਸੋ ਇਸ ਲਈ ਉਹ ਆਏ ਤੇ ਬਾਦਸ਼ਾਹ ਦੇ ਹਜ਼ੂਰ ਖੜੇ ਹੋਏ ਤੇ ਬਾਦਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਖੁਆਬ ਵੇਖਿਆ ਤੇ ਉਸ ਖੁਆਬ ਨੂੰ ਜਾਣਨ ਦੇ ਲਈ ਮੇਰੀ ਜਾਨ ਬੜੀ ਬੇਤਾਬ ਹੈ, ਬੇਚੈਨ ਹੈ। ਤੇ ਕਸਦੀਆਂ ਨੇ ਬਾਦਸ਼ਾਹ ਦੇ ਹਜ਼ੂਰ ਆਰਾਮੀ ਜ਼ੁਬਾਨ ਵਿੱਚ ਕਿਹਾ, ਇਹ ਦਰਖਾਸਤ ਕੀਤੀ ਕਿ ਐ ਬਾਦਸ਼ਾਹ, ਤੂੰ ਹਮੇਸ਼ਾ ਜ਼ਿੰਦਾ ਰਹਿ, ਆਪਣੇ ਨੌਕਰਾਂ ਨੂੰ, ਆਪਣੇ ਖਾਦਮਾਂ ਨੂੰ ਖੁਆਬ ਬਿਆਨ ਕਰ ਤੇ ਅਸੀਂ ਉਹਦੀ ਤਾਬੀਰ ਤੈਨੂੰ ਦੱਸਾਂਗੇ। ਪਰ ਬਾਦਸ਼ਾਹ ਨੇ ਕਸਦੀਆਂ ਨੂੰ ਜਵਾਬ ਦਿੱਤਾ ਕਿ ਮੈਂ ਤੇ ਹੁਕਮ ਦੇ ਚੁੱਕਿਆ ਵਾਂ ਕਿ ਅਗਰ ਤੁਸੀਂ ਖੁਆਬ ਨਾ ਦੱਸੋਗੇ ਤੇ ਉਹਦੀ ਤਾਬੀਰ ਵੀ ਨਹੀਂ ਦੱਸੋਗੇ ਤੇ ਟੁਕੜੇ ਟੁਕੜੇ ਕੀਤੇ ਜਾਓਗੇ, ਤੁਹਾਡੇ ਘਰਾਂ ਨੂੰ ਬਰਬਾਦ ਕਰ ਦਿੱਤਾ ਜਾਏਗਾ। ਪਰ ਅਗਰ ਤੁਸੀਂ ਖੁਆਬ ਦੱਸਿਆ, ਉਹਦੀ ਤਾਬੀਰ ਬਿਆਨ ਕੀਤੀ ਤੇ ਫਿਰ ਮੈਂ ਤੁਹਾਨੂੰ ਇਨਾਮ ਦੇਵਾਂਗਾ, ਤੁਹਾਨੂੰ ਇੱਜ਼ਤ ਹਾਸਲ ਹੋਏਗੀ। ਇਸ ਲਈ ਖੁਆਬ ਤੇ ਉਹਦੀ ਤਾਬੀਰ ਮੈਨੂੰ ਦੱਸੋ। ਲੋਕਾਂ ਨੇ ਅਰਜ਼ ਕੀਤੀ ਕਿ ਬਾਦਸ਼ਾਹ ਆਪਣੇ ਖਾਦਮਾਂ ਨੂੰ ਖੁਆਬ ਬਿਆਨ ਕਰ ਤੇ ਉਹ ਉਹਦੀ ਤਾਬੀਰ ਦੱਸਣਗੇ। ਬਾਦਸ਼ਾਹ ਨੇ ਜਵਾਬ ਦਿੱਤਾ ਕਿ ਮੈਨੂੰ ਲੱਗਦਾ ਕਿ ਤੁਸੀਂ ਮੈਨੂੰ ਟਾਲਦੇ ਹੋ, ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਤੇ ਇਹ ਹੁਕਮ ਦੇ ਚੁੱਕਿਆ ਵਾਂ। ਅਗਰ ਤੁਸੀਂ ਮੈਨੂੰ ਮੇਰਾ ਖੁਆਬ ਨਹੀਂ ਦੱਸੋਗੇ ਤਾਂ ਫਿਰ ਤੁਹਾਡੇ ਲਈ ਇੱਕ ਹੀ ਹੁਕਮ ਹੈ ਕਿ ਤੁਸੀਂ ਝੂਠੇ ਤੇ ਧੋਖੇਬਾਜ਼, ਸੋ ਮੈਨੂੰ ਮੇਰਾ ਖੁਆਬ ਦੱਸੋ ਤੇ ਫਿਰ ਤੁਹਾਡਿਆਂ ਜਾਣਾ ਬਚ ਜਾਣ ਗਿਆ। ਜਿਹੜੇ ਕਸਦੀ ਸਨ ਉਹਨਾਂ ਨੇ ਬਾਦਸ਼ਾਹ ਨੂੰ ਇਹ ਗੱਲ ਕਹੀ ਕਿ ਰੂਹੇ ਜ਼ਮੀਨ ਤੇ ਕੋਈ ਵੀ ਇੰਜ ਦਾ ਨਹੀਂ ਹੈ ਜਿਹੜਾ ਕਿ ਬਾਦਸ਼ਾਹ ਨੂੰ ਉਹਦੀ ਗੱਲ ਦੱਸ ਸਕੇ, ਨਾ ਕੋਈ ਬਾਦਸ਼ਾਹ, ਨਾ ਕੋਈ ਅਮੀਰ, ਨਾ ਕੋਈ ਹਾਕਮ, ਕੋਈ ਵੀ ਇੰਜ ਦਾ ਨਹੀਂ ਹੋਇਆ ਜਿਹਨੇ ਇਸ ਤਰ੍ਹਾਂ ਦਾ ਸਵਾਲ ਕਿਸੇ ਫਾਲਗੀਰ ਨੂੰ, ਨਜੂਮੀ ਨੂੰ ਜਾਂ ਕਸਦੀ ਨੂੰ ਕੀਤਾ ਹੋਏ। ਸੋ ਜਿਹੜੀ ਗੱਲ ਬਾਦਸ਼ਾਹ ਤਲਬ ਕਰਦਾ ਹੈ ਬੜੀ ਮੁਸ਼ਕਲ ਹੈ, ਤੇ ਦੇਵਤਾਵਾਂ ਦੇ ਸਿਵਾ ਜਿਨ੍ਹਾਂ ਦੀ ਸਕੂਨਤ ਇਨਸਾਨਾਂ ਦੇ ਨਾਲ ਨਹੀਂ, ਬਾਦਸ਼ਾਹ ਦੇ ਹਜ਼ੂਰ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਇਹ ਗੱਲ ਸੁਣ ਕੇ ਬਾਦਸ਼ਾਹ ਗਜ਼ਬਨਾਕ ਹੋਇਆ, ਗੁੱਸੇ ਨਾਲ ਭਰ ਗਿਆ। ਉਹਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਹਕੀਮਾਂ ਨੂੰ ਮਾਰ ਦਵੋ। ਸੋ ਇਹ ਹੁਕਮ ਪੂਰੇ ਬਾਬਲ ਵਿੱਚ ਫੈਲ ਗਿਆ ਕਿ ਜਿਹੜੇ ਹਕੀਮ ਨੇ ਫਾਲਗੀਰ, ਨਜੂਮੀ, ਕਸਦੀ, ਉਹਨਾਂ ਨੂੰ ਕਤਲ ਕਰ ਦਿੱਤਾ ਜਾਏਗਾ। ਇਹ ਗੱਲ ਦਾਨੀਏਲ ਤੇ ਉਹਦੇ ਦੋਸਤਾਂ ਤੱਕ ਪਹੁੰਚੀ ਤੇ ਦਾਨੀਏਲ ਨੇ ਬਾਦਸ਼ਾਹ ਦੇ ਸਿਪਾਹੀਆਂ ਦੇ ਸਰਦਾਰ ਨੂੰ, ਅਰਯੂਕ ਨੂੰ, ਜਿਹੜਾ ਕਿ ਬਾਬਲ ਦੇ ਹਕੀਮਾਂ ਨੂੰ ਕਤਲ ਕਰਨ ਦੇ ਲਈ ਨਿਕਲਿਆ ਸੀ, ਬੜੀ ਸਮਝਦਾਰੀ ਤੇ ਅਕਲਮੰਦੀ ਨਾਲ ਜਵਾਬ ਦਿੱਤਾ। ਉਹਨੇ ਬਾਦਸ਼ਾਹ ਦੇ ਸਿਪਾਹੀਆਂ ਦੇ ਸਰਦਾਰ ਨੂੰ ਕਿਹਾ ਕਿ ਬਾਦਸ਼ਾਹ ਨੇ ਇਸ ਤਰ੍ਹਾਂ ਦਾ ਸਖ਼ਤ ਹੁਕਮ ਕਿਉਂ ਜਾਰੀ ਕੀਤਾ ਹੈ? ਤੇ ਅਰਯੂਕ ਨੇ ਦਾਨੀਏਲ ਨੂੰ ਸਾਰੀ ਗੱਲ ਦੱਸੀ। ਦਾਨੀਏਲ ਨੇ ਬਾਦਸ਼ਾਹ ਕੋਲ ਜਾ ਕੇ ਅਰਜ਼ ਕੀਤੀ ਕਿ ਸਾਨੂੰ ਕੁਝ ਮੁਹਲਤ ਦਿੱਤੀ ਜਾਏ, ਅਸੀਂ ਬਾਦਸ਼ਾਹ ਨੂੰ ਜਿਹੜੀ ਗੱਲ ਉਹ ਤਲਬ ਕਰਦਾ ਹੈ ਉਹ ਦੱਸਾਂਗੇ। ਸੋ ਦਾਨੀਏਲ ਨੇ ਆਪਣੇ ਘਰ ਜਾ ਕੇ ਹਨਾਨੀਆਂ, ਮਿਸਾਇਲ ਤੇ ਉਜ਼ਰੀਆਂ ਨਾਲ ਮਿਲ ਕੇ ਗੱਲਬਾਤ ਕੀਤੀ ਤੇ ਉਹਨਾਂ ਨੇ ਮਿਲ ਕੇ ਦੁਆ ਕੀਤੀ ਤਾਂ ਕਿ ਉਹ ਉਸ ਰਾਜ਼ ਨੂੰ ਆਸਮਾਨ ਦੇ ਖੁਦਾ ਤੋਂ ਜਾਣ ਸਕਣ, ਤਾਂ ਕਿ ਬਾਬਲ ਦੇ ਹਕੀਮਾਂ ਨੂੰ ਬਚਾਇਆ ਜਾ ਸਕੇ। ਉਸ ਰਾਤ ਉਹ ਖੁਆਬ ਦਾਨੀਏਲ ਤੇ ਜ਼ਾਹਿਰ ਹੋਇਆ ਤੇ ਦਾਨੀਏਲ ਨੇ ਆਸਮਾਨ ਦੇ ਖੁਦਾ ਨੂੰ ਮੁਬਾਰਕ ਆਖਿਆ। ਸਮਸੀ ਵਿੱਚ ਮੇਰੇ ਸਾਥੀਓ, ਖੁਦਾ ਦਾ ਕਲਾਮ ਸਾਨੂੰ ਇਹ ਦੱਸਦਾ ਹੈ ਕਿ ਬਾਦਸ਼ਾਹ ਨੇ ਖੁਆਬ ਵੇਖਿਆ ਪਰ ਉਸ ਖੁਆਬ ਨੂੰ ਉਹ ਸਮਝ ਨਾ ਪਾਇਆ ਤੇ ਅਸੀਂ ਵੇਖਦੇ ਹਾਂ ਕਿ ਉਹਨੇ ਜਾਦੂਗਰਾਂ ਨੂੰ, ਹਕੀਮਾਂ ਨੂੰ ਤੇ ਹੋਰ ਦੂਜੇ ਲੋਕਾਂ ਨੂੰ ਇਹ ਗੱਲ ਕਹੀ ਕਿ ਮੈਨੂੰ ਮੇਰਾ ਖੁਆਬ ਤੇ ਉਹਦੀ ਤਾਬੀਰ ਦੱਸੋ। ਸਾਥੀਓ, ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਬਾਦਸ਼ਾਹ ਨੇ ਇਸ ਤਰ੍ਹਾਂ ਦੀ ਗੱਲ ਕਿਉਂ ਕਹੀ, ਕਿਉਂ ਨਹੀਂ ਉਹਨੇ ਖੁਆਬ ਦੱਸਿਆ ਤਾਂ ਕਿ ਉਹਦੀ ਤਾਬੀਰ ਦੱਸੀ ਜਾ ਸਕੇ। ਇਹ ਗੱਲ ਯਾਦ ਰੱਖਿਆ ਜਾਏ ਕਿ ਬਾਦਸ਼ਾਹ ਦੀ ਗੱਲਾਂ ਤੋਂ ਸਾਫ਼ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਖੁਆਬ ਦਾ ਕੁਝ ਹਿੱਸਾ ਭੁੱਲ ਗਿਆ ਸੀ। ਇਸ ਲਈ ਉਹਨੇ ਜਾਦੂਗਰਾਂ ਨੂੰ, ਨਜੂਮੀਆਂ ਨੂੰ, ਕਸਦਿਆਂ ਨੂੰ ਇਹ ਗੱਲ ਕਹੀ ਕਿ ਮੈਨੂੰ ਮੇਰਾ ਖੁਆਬ ਦੱਸਿਆ ਜਾਏ। ਸੋ ਖੁਆਬ ਦਾ ਕੁਝ ਹਿੱਸਾ ਤੇ ਬਾਦਸ਼ਾਹ ਨੂੰ ਪਤਾ ਸੀ ਤੇ ਕੁਝ ਹਿੱਸਾ ਉਹ ਭੁੱਲ ਚੁੱਕਿਆ ਸੀ, ਕਿਉਂਕਿ ਅਗਰ ਸਾਰਾ ਖੁਆਬ ਬਾਦਸ਼ਾਹ ਨੇ ਵੇਖਿਆ ਹੁੰਦਾ, ਅਗਰ ਉਹ ਸਾਰਾ ਖੁਆਬ ਯਾਦ ਰੱਖਦਾ ਤੇ ਫਿਰ ਉਹਨੇ ਪਰੇਸ਼ਾਨ ਨਹੀਂ ਹੋਣਾ ਸੀ, ਉਹਨੇ ਫਿਰ ਆਸਾਨੀ ਨਾਲ ਲੋਕਾਂ ਨੂੰ ਆਪਣਾ ਖੁਆਬ ਦੱਸਣਾ ਸੀ। ਪਰ ਖੁਆਬ ਦਾ ਕੁਝ ਹਿੱਸਾ ਭੁੱਲ ਗਿਆ ਸੀ ਜਿਹਦੀ ਵਜ੍ਹਾ ਤੋਂ ਬੜਾ ਪਰੇਸ਼ਾਨ ਸੀ, ਇਸ ਲਈ ਉਹਨੇ ਇਸ ਤਰ੍ਹਾਂ ਦਾ ਹੁਕਮ ਜਾਰੀ ਕੀਤਾ ਤੇ ਨਜੂਮੀ ਵੀ, ਫਾਲਗੀਰ ਵੀ ਤੇ ਹੋਰ ਦੂਜੇ ਲੋਕ ਵੀ ਇਸ ਗੱਲ ਨੂੰ ਵਾਕਿਫ ਸਨ ਕਿ ਬਾਦਸ਼ਾਹ ਸਾਰਾ ਖੁਆਬ ਤੇ ਨਹੀਂ ਭੁੱਲਿਆ, ਕੁਝ ਖੁਆਬ ਤੇ ਉਹਨੂੰ ਯਾਦ ਏ ਤੇ ਅਗਰ ਅਸਾਂ ਆਪਣੇ ਕੋਲੋਂ ਕੋਈ ਖੁਆਬ ਦੱਸਿਆ ਤੇ ਉਹਨੂੰ ਫੌਰਨ ਪਤਾ ਚੱਲ ਜਾਏਗਾ, ਇਸ ਤਰ੍ਹਾਂ ਅਸੀਂ ਆਪਣੀ ਜਾਨਾਂ ਨੂੰ ਗਵਾ ਦੇਵਾਂਗੇ। ਮਸੀਹ ਵਿੱਚ ਮੇਰੇ ਸਾਥੀਓ, ਇਹ ਖੁਦਾ ਹੀ ਸੀ ਜਿਹਨੇ ਬਾਦਸ਼ਾਹ ਨੂੰ ਸਾਰਾ ਖੁਆਬ ਯਾਦ ਨਾ ਰੱਖਣ ਦਿੱਤਾ। ਇਹ ਖੁਦਾ ਹੀ ਸੀ ਜਿਹਨੇ ਇਹ ਚਾਹਿਆ ਕਿ ਬਾਦਸ਼ਾਹ ਸਾਰਾ ਖੁਆਬ ਯਾਦ ਨਾ ਰੱਖੇ ਬਲਕਿ ਖੁਆਬ ਦਾ ਜ਼ਿਆਦਾਤਰ ਹਿੱਸਾ ਭੁੱਲ ਜਾਏ। ਖੁਦਾ ਨੇ ਇੰਜ ਕਿਉਂ ਕੀਤਾ? ਖੁਦਾ ਨੇ ਇਸ ਲਈ ਇੰਜ ਕੀਤਾ ਕਿਉਂਕਿ ਖੁਦਾ ਇਹ ਚਾਹੁੰਦਾ ਸੀ ਕਿ ਬਾਦਸ਼ਾਹ ਬਾਬਲ ਦੇ ਨਜੂਮੀਆਂ ਨੂੰ ਤੇ ਹਕੀਮਾਂ ਨੂੰ ਜਾਣ ਜਾਵੇ ਕਿ ਉਹ ਝੂਠੇ ਨੇ, ਫਰੇਬੀ ਨੇ, ਮਕਾਰ ਨੇ, ਧੋਖੇਬਾਜ਼ ਨੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਅਸੀਂ ਯਾਦ ਰੱਖੀਏ ਕਿ ਜਿਹੜੇ ਜਾਦੂਗਰ ਨੇ, ਫਾਲਗੀਰ ਨੇ, ਨਜੂਮੀ ਨੇ, ਇਹ ਧੋਖੇਬਾਜ਼ ਨੇ, ਝੂਠੇ ਨੇ, ਫਰੇਬ ਨੇ, ਇਹਨਾਂ ਦਾ ਸੱਚਾਈ ਨਾਲ, ਖੁਦਾ ਨਾਲ ਕੋਈ ਤਾਲੁਕ ਨਹੀਂ ਹੈ। ਜਿਹੜੀ ਗੱਲ ਖੁਦਾ ਨੇ ਬਾਦਸ਼ਾਹ ਨੂੰ ਸਿਖਾਉਣੀ ਚਾਹੀ, ਅੱਜ ਉਹ ਸਾਨੂੰ ਵੀ ਸਿਖਾਉਂਦੇ ਆ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਮੁਸੀਬਤ ਦੇ ਵੇਲੇ, ਪਰੇਸ਼ਾਨੀ ਦੇ ਵੇਲੇ ਜਾਦੂਗਰਾਂ ਦੇ ਕੋਲ ਜਾਂਦੇ ਹਾਂ, ਨਜੂਮੀਆਂ ਕੋਲ ਜਾਂਦੇ ਹਾਂ, ਫਾਲਗੀਰਾਂ ਦੇ ਕੋਲ ਜਾਂਦੇ ਹਾਂ। ਤੇ ਪਾਕ ਕਲਾਮ ਦੇ ਇਸ ਹਿੱਸੇ ਦੀ ਬਿਨਾਂ ਤੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਜਿਹੜੇ ਨਜੂਮੀ ਨੇ, ਫਾਲਗੀਰ ਨੇ, ਜਾਦੂਗਰ ਨੇ, ਇਹ ਝੂਠੇ ਨੇ, ਇਹ ਧੋਖੇਬਾਜ਼ ਨੇ, ਇਹ ਮਕਾਰ ਨੇ, ਇਹਨਾਂ ਦਾ ਸੱਚਾਈ ਨਾਲ ਕੋਈ ਤਾਲੁਕ ਨਹੀਂ ਹੈ, ਤੇ ਸਭ ਤੋਂ ਵੱਧ ਕੇ ਇਹ ਕਿ ਖੁਦਾ ਨਾਲ ਕੋਈ ਤਾਲੁਕ ਨਹੀਂ। ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਹ ਗੱਲ, ਇਹ ਰਾਜ਼, ਇਹ ਮੁਕਾਸ਼ਵਾ ਉਹ ਹੀ ਬਿਆਨ ਕਰ ਸਕਦਾ ਹੈ ਜਿਹਦਾ ਤਾਲੁਕ ਕਿਸੇ ਇਨਸਾਨ ਦੇ ਨਾਲ ਨਾ ਹੋਏ, ਯਾਨੀ ਕਿ ਅਲਾਹੀ ਜ਼ਾਤ ਹੀ ਇਹ ਗੱਲ ਬਿਆਨ ਕਰ ਸਕਦੀ ਹੈ। ਮਸੀਹ ਵਿੱਚ ਮੇਰੇ ਸਾਥੀਓ, ਉਹਨਾਂ ਦਾ ਇਤਰਾਫ਼ ਇਸ ਗੱਲ ਨੂੰ ਵੀ ਬਿਆਨ ਕਰਦਾ ਹੈ ਕਿ ਉਹਨਾਂ ਦਾ ਖੁਦ ਵੀ ਜਿਹੜਾ ਤਾਲੁਕ ਸੀ ਉਹ ਖੁਦਾ ਦੇ ਨਾਲ ਨਹੀਂ ਸੀ। ਉਹਨਾਂ ਦੇ ਇਤਰਾਫ਼ ਤੋਂ, ਇਕਰਾਰ ਤੋਂ ਸਾਫ਼ ਇਹ ਜ਼ਾਹਿਰ ਹੁੰਦਾ ਹੈ ਕਿ ਉਹਨਾਂ ਦਾ ਖੁਦਾ ਦੇ ਨਾਲ ਕਿਸੇ ਵੀ ਕਿਸਮ ਦਾ ਤਾਲੁਕ ਨਹੀਂ ਸੀ। ਇਸ ਲਈ ਉਹ ਬਾਦਸ਼ਾਹ ਨੂੰ ਉਹਦਾ ਖੁਆਬ ਬਿਆਨ ਨਾ ਕਰ ਸਕੇ, ਉਹਨੂੰ ਕੋਈ ਜਵਾਬ ਨਾ ਦੇ ਸਕੇ। ਸੋ ਖੁਦਾ ਦੇ ਨਾਲ ਰਾਬਤਾ ਨਾ ਹੋਣ ਦੀ ਵਜ੍ਹਾ ਤੋਂ ਨਾ ਸਿਰਫ ਉਹ ਖੁਦ ਝੂਠੇ ਸਨ ਬਲਕਿ ਉਹਨਾਂ ਦੇ ਦਾਅਵੇ ਵੀ ਝੂਠੇ ਸਨ। ਮਸੀਹ ਵਿੱਚ ਮੇਰੇ ਸਾਥੀਓ, ਜਿਹੜੇ ਸ਼ਖਸ ਦਾ ਤਾਲੁਕ ਖੁਦਾ ਨਾਲ ਹੁੰਦਾ ਹੈ, ਖੁਦਾ ਉਹਦੇ ਤੇ ਆਪਣੇ ਮੁਕਾਸ਼ਵੇ ਨੂੰ, ਆਪਣੇ ਰਾਜ਼ਾਂ ਨੂੰ ਜ਼ਾਹਿਰ ਕਰਦਾ ਹੈ। ਔਰ ਫਿਰ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਵੀ ਪੜ੍ਹਦੇ ਹਾਂ ਕਿ ਦਾਨੀਏਲ ਨਬੀ ਅਤੇ ਉਹਦੇ ਦੋਸਤ ਖੁਦਾ ਦੇ ਅੱਗੇ ਜਦੋਂ ਦੁਆ ਕਰਦੇ ਨੇ ਤੇ ਖੁਦਾ ਉਹਨਾਂ ਤੇ ਉਹ ਖੁਆਬ ਜ਼ਾਹਿਰ ਕਰਦਾ ਹੈ। ਸਾਥੀਓ, ਦਾਨੀਏਲ ਨਬੀ ਬਾਦਸ਼ਾਹ ਨੂੰ ਉਹਦਾ ਖੁਆਬ ਤੇ ਉਹਦੀ ਤਾਬੀਰ ਵੀ ਦੱਸਦਾ ਹੈ, ਪਰ ਅਸੀਂ ਵੇਖਦੇ ਹਾਂ ਕਿ ਉਹ ਸਭ ਤੋਂ ਪਹਿਲਾਂ ਬਾਦਸ਼ਾਹ ਦੇ ਸਾਹਮਣੇ ਖੁਦਾ ਦੀ ਤਾਰੀਫ ਕਰਦਾ ਹੈ, ਖੁਦਾ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਦਿੰਦਾ ਹੈ। ਉਹ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਖੁਦਾ ਹੀ ਕੁਦਰਤ ਵਾਲਾ ਹੈ, ਉਹੀ ਹਕੀਕੀ ਹੁਕਮਰਾਨ ਹੈ, ਉਹਦੇ ਹੱਥ ਵਿੱਚ ਹੀ ਸਾਰਿਆਂ ਸ਼ੈਵਾਂ ਦਾ ਇਖਤਿਆਰ ਹੈ, ਕੰਟਰੋਲ ਹੈ। ਸੋ ਦਾਨੀਏਲ ਨਬੀ ਨੇ ਨਬੂਕਦਨਜ਼ਰ ਬਾਦਸ਼ਾਹ ਨੂੰ ਦੱਸਿਆ ਕਿ ਖੁਆਬ ਦੇ ਜ਼ਰੀਏ ਖੁਦਾ ਤੈਨੂੰ ਇਹ ਗੱਲ ਦੱਸਣਾ ਚਾਹੁੰਦਾ ਹੈ ਕਿ ਖੁਦਾ ਨਾ ਸਿਰਫ ਆਸਮਾਨ ਦਾ ਬਲਕਿ ਜ਼ਮੀਨ ਦਾ ਵੀ ਖਾਲਿਕ ਤੇ ਮਾਲਿਕ ਹੈ, ਉਹ ਕਾਮਲ ਕੁਦਰਤ ਤੇ ਇਖਤਿਆਰ ਰੱਖਣ ਵਾਲਾ ਖੁਦਾ ਹੈ। ਸੋ ਦਾਨੀਏਲ ਨੇ ਬਾਦਸ਼ਾਹ ਨੂੰ ਦੱਸਿਆ ਕਿ ਜਿਹੜਾ ਖੁਆਬ ਉਹਨੇ ਵੇਖਿਆ ਸੀ ਉਹ ਕੀ ਸੀ। ਦਾਨੀਏਲ ਨਬੀ ਨੇ ਬਾਦਸ਼ਾਹ ਨੂੰ ਦੱਸਿਆ ਕਿ ਬਾਦਸ਼ਾਹ ਤੂੰ ਇੱਕ ਵੱਡੀ ਮੂਰਤ ਵੇਖੀ, ਉਹ ਵੱਡੀ ਮੂਰਤ ਬੜੀ ਚਮਕਦਾਰ ਸੀ ਤੇ ਤੇਰੇ ਸਾਹਮਣੇ ਖੜੀ ਸੀ, ਉਹਦੀ ਸੂਰਤ ਬੜੀ ਅਜੀਬੋ ਗਰੀਬ ਸੀ। ਉਸ ਮੂਰਤ ਦਾ ਸਿਰ ਸੋਨੇ ਦਾ ਸੀ, ਉਹਦਾ ਸੀਨਾ ਤੇ ਉਹਦੇ ਬਾਜ਼ੂ ਚਾਂਦੀ ਦੇ ਤੇ ਉਹਦਾ ਪੇਟ ਤੇ ਉਹਦੀ ਰਾਨਾ ਤਾਂਬੇ ਦੀਆਂ, ਉਹਦੀਆਂ ਲੱਤਾਂ ਲੋਹੇ ਦੀਆਂ, ਉਹਦੇ ਪੈਰ ਕੁਝ ਲੋਹੇ ਦੇ ਤੇ ਕੁਝ ਮਿੱਟੀ ਦੇ। ਤੇ ਜਦੋਂ ਤੂੰ ਉਹਨੂੰ ਵੇਖਣ ਦਿਆ ਸੈਂ ਤੇ ਕੀ ਹੋਇਆ ਕਿ ਇੱਕ ਪੱਥਰ ਹੱਥ ਲਾਏ ਬਗੈਰ ਹੀ ਵੜਿਆ ਗਿਆ ਤੇ ਉਸ ਮੂਰਤ ਦੇ ਪੈਰਾਂ ਤੇ ਜਿਹੜੇ ਕਿ ਲੋਹੇ ਤੇ ਮਿੱਟੀ ਦੇ ਸਨ ਉਹਨੂੰ ਲੱਗਾ ਤੇ ਉਹ ਮੂਰਤ ਟੁਕੜੇ ਟੁਕੜੇ ਹੋ ਗਈ ਤੇ ਲੋਹਾ ਮਿੱਟੀ ਤਾਂਬਾ ਚਾਂਦੀ ਸੋਨਾ ਟੁਕੜੇ ਟੁਕੜੇ ਹੋ ਗਿਆ, ਉਹ ਬੂਸੇ ਦੇ ਵਾਂਗੂ ਹੋ ਗਿਆ ਤੇ ਹਵਾ ਉਹਨੂੰ ਉੜਾ ਕੇ ਲੈ ਗਈ, ਇੱਥੋਂ ਤੱਕ ਕਿ ਉਹਦਾ ਪਤਾ ਨਾ ਚੱਲਿਆ। ਤੇ ਫਿਰ ਉਹ ਪੱਥਰ ਜਿਹਨੇ ਉਸ ਮੂਰਤ ਨੂੰ ਤੋੜਿਆ ਸੀ ਇੱਕ ਵੱਡਾ ਪਹਾੜ ਬਣ ਗਿਆ ਤੇ ਜ਼ਮੀਨ ਤੇ ਫੈਲ ਗਿਆ। ਤੇ ਇਹ ਉਹ ਖੁਆਬ ਏ ਜਿਹੜਾ ਕਿ ਬਾਦਸ਼ਾਹ ਨੇ ਵੇਖਿਆ ਸੀ ਤੇ ਤਾਬੀਰ ਉਹਦੀ ਇਹ ਵੇ, ਬਾਦਸ਼ਾਹ ਸੋਨੇ ਦਾ ਸਿਰ ਤੂੰ ਹੀ ਹੈ ਤੇ ਤੇਰੇ ਬਾਅਦ ਇੱਕ ਹੋਰ ਸਲਤਨਤ ਆਏਗੀ ਜਿਹੜੀ ਤੇਰੇ ਤੋਂ ਛੋਟੀ ਹੋਏਗੀ, ਉਦੋਂ ਬਾਅਦ ਇੱਕ ਹੋਰ ਸਲਤਨਤ ਤਾਂਬੇ ਦੀ ਜਿਹੜੀ ਕਿ ਸਾਰੀ ਜ਼ਮੀਨ ਤੇ ਹਕੂਮਤ ਕਰੇਗੀ, ਫਿਰ ਚੌਥੀ ਸਲਤਨਤ ਲੋਹੇ ਦੀ ਹੋਏਗੀ, ਲੋਹੇ ਦੇ ਵਾਂਗੂ ਮਜ਼ਬੂਤ, ਜਿਵੇਂ ਲੋਹਾ ਤੋੜਦਾ ਹੈ ਸਾਰੇ ਸ਼ਾਵਾਂ ਤੇ ਗਾਲੀ ਬਣਦਾ ਹੈ, ਜਿਵੇਂ ਲੋਹਾ ਸਾਰੇ ਸ਼ਾਵਾਂ ਨੂੰ ਟੁਕੜੇ ਟੁਕੜੇ ਕਰ ਦਿੰਦਾ ਹੈ, ਕੁਚਲ ਦਿੰਦਾ ਹੈ, ਉਸੇ ਤਰ੍ਹਾਂ ਉਹ ਟੁਕੜੇ ਟੁਕੜੇ ਕਰੇਗੀ ਤੇ ਕੁਚਲ ਦੇਵੇਗੀ। ਤੇ ਜਿਵੇਂ ਕਿ ਤੂੰ ਵੇਖਿਆ ਕਿ ਪੈਰ ਤੇ ਉਂਗਲੀਆਂ ਕੁਝ ਮਿੱਟੀ ਦੀਆਂ ਤੇ ਕੁਝ ਲੋਹੇ ਦੀਆਂ ਸਨ, ਇਸ ਤੋਂ ਮੁਰਾਦ ਇਹ ਵੀ ਕਿ ਉਸ ਸਲਤਨਤ ਵਿੱਚ ਤੇ ਫਿਰਕੇ ਹੋਣਗੇ, ਉਹ ਸਲਤਨਤ ਮਜ਼ਬੂਤ ਨਹੀਂ ਹੋਏਗੀ। ਫਿਰ ਮੇਰੇ ਸਾਥੀ, ਉਹ ਬਾਦਸ਼ਾਹ ਦੇ ਹਜ਼ੂਰ ਦਾਨੀਏਲ ਨਬੀ ਨੇ ਇਹ ਵੀ ਗੱਲ ਕਹੀ ਕਿ ਬਾਦਸ਼ਾਹਾਂ ਦੇ ਆਯਾਮ ਵਿੱਚ ਆਸਮਾਨ ਦਾ ਖੁਦਾ ਇੱਕ ਸਲਤਨਤ ਬਰਪਾ ਕਰੇਗਾ ਜਿਹੜੀ ਤਾਂ ਅਬਦ ਨੇਸਤ ਯਾਨੀ ਕਿ ਬਰਬਾਦ ਨਹੀਂ ਹੋਏਗੀ, ਬਲਕਿ ਉਹ ਸਾਰੀ ਹਕੂਮਤਾਂ ਨੂੰ ਟੁਕੜੇ ਟੁਕੜੇ ਕਰ ਦੇਗੀ, ਨੇਸਤ ਕਰੇਗੀ ਤੇ ਉਹੀ ਅਬਦ ਤੱਕ ਕਾਇਮ ਰਹੇਗੀ। ਸੋ ਮੇਰੇ ਸਾਥੀਓ, ਜਿਹੜੀ ਤਾਬੀਰ ਦਾਨੀਏਲ ਨਬੀ ਨੇ ਬਿਆਨ ਕੀਤੀ ਉਹ ਸੱਚ ਸਾਬਤ ਹੋਈ। ਜਦੋਂ ਅਸੀਂ ਨਾ ਸਿਰਫ ਬਾਈਬਲ ਦੀ ਤਾਰੀਖ ਦਾ ਬਲਕਿ ਦੁਨੀਆ ਦੀ ਤਾਰੀਖ ਦਾ ਵੀ ਮੁਤਾਲਾ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਕਿ ਇਸ ਦੁਨੀਆਂ ਵਿੱਚ ਬਾਬਲ ਨੇ ਸਭ ਤੋਂ ਪਹਿਲੂ ਪੂਰੀ ਦੁਨੀਆਂ ਵਿੱਚ ਹਕੂਮਤ ਕੀਤੀ ਤੇ ਬਾਬਲ ਦਾ ਬਾਦਸ਼ਾਹ ਨਬੂਕਦਨਜ਼ਰ ਸੀ। ਤੇ ਅਸੀਂ ਵੇਖਦੇ ਹਾਂ ਕਿ ਬਾਬਲ ਨੇ ਪੂਰੀ ਦੁਨੀਆਂ ਵਿੱਚ ਹਕੂਮਤ 605 ਕਬਲ ਮਸੀਹ ਤੋਂ ਲੈ ਕੇ 539 ਕਬਲ ਮਸੀਹ ਤੱਕ ਕੀਤੀ। ਤੇ ਸਾਥੀਓ, ਬਾਬਲ ਨੂੰ ਸੋਨੇ ਦੇ ਨਾਲ ਇਸ ਲਈ ਤਸ਼ਬੀਹ ਦਿੱਤੀ ਗਈ ਜਿਵੇਂ ਕਿ ਮੂਰਤ ਦਾ ਸਿਰ ਸੋਨੇ ਦਾ ਸੀ, ਜਿਹੜਾ ਕਿ ਬਾਬਲ ਨੂੰ ਜ਼ਾਹਿਰ ਕਰਦਾ ਹੈ। ਖੁਦਾ ਦਾ ਕਲਾਮ ਵੀ ਸਾਨੂੰ ਦੱਸਦਾ ਹੈ ਕਿ ਬਾਦਸ਼ਾਹ ਨੇ ਬਾਬਲ ਵਿੱਚ ਜਿੰਨੇ ਵੀ ਕੰਮ ਕਰਵਾਏ ਉਹਦੇ ਵਿੱਚ ਜ਼ਿਆਦਾ ਸੋਨਾ ਇਸਤੇਮਾਲ ਕੀਤਾ ਗਿਆ। ਗਲੀਆਂ ਮੋੜਾਂ ਤੇ ਬੁੱਤ ਬਣਾਏ ਗਏ ਸੋਨੇ ਦੇ, ਜਿਹੜਾ ਮਹਿਲ ਸੀ ਉਹ ਵੀ ਸੋਨੇ ਦਾ ਸੀ, ਜਿਹੜਾ ਮੰਦਰ ਸੀ ਉਹ ਵੀ ਸੋਨੇ ਦਾ ਸੀ ਤੇ ਮਰਦੂਕ ਦਾ ਮੰਦਰ ਸੀ ਉੱਥੇ ਜਿਹਦੀ ਉਚਾਈ 300 ਫੁੱਟ ਸੀ, ਉਹ ਸਾਰਾ ਸੋਨੇ ਨਾਲ ਲਿਪਟਿਆ ਹੋਇਆ ਸੀ। ਤੇ ਇੱਕ ਅੰਦਾਜ਼ੇ ਦੇ ਮੁਤਾਬਿਕ ਇਹ ਗੱਲ ਕਹੀ ਜਾਂਦੀ ਹੈ ਕਿ 18 ਟਨ ਸੋਨਾ ਯਾਨੀ ਕਿ 16,000 ਕਿਲੋ ਸੋਨਾ ਉਹਦੇ ਤੇ ਇਸਤੇਮਾਲ ਹੋਇਆ। ਸੋ ਪਹਿਲੀ ਹਕੂਮਤ ਬਾਬਲ ਦੀ ਸੀ, ਉਹਦੇ ਬਾਅਦ ਮਾਦਾ ਫਾਰਸ ਨੇ ਬਾਬਲ ਤੇ ਫਿਰ ਹਕੂਮਤ ਕੀਤੀ। ਤੇ ਜਦੋਂ ਬਾਬਲ ਨੂੰ ਸ਼ਿਕਸਤ ਦਿੱਤੀ ਗਈ, ਜਦੋਂ ਬਾਬਲ ਤੇ ਹਮਲਾ ਕੀਤਾ ਗਿਆ, ਉਸ ਵੇਲੇ ਬੈਲਸ਼ਜ਼ਰ ਬਾਦਸ਼ਾਹ ਸੀ। ਦਾਨੀਏਲ ਦੀ ਕਿਤਾਬ ਦੇ 5ਵੇਂ ਬਾਅ ਵਿੱਚ ਇਹ ਗੱਲ ਬਿਆਨ ਕੀਤੀ ਗਈ। ਉਸ ਰਾਤ ਲੋਕ ਜ਼ਿਆਫਤ ਵਿੱਚ ਮਸਰੂਫ਼ ਸਨ ਤੇ ਦੀਵਾਰ ਤੇ ਇੱਕ ਨਵਿਸ਼ਤਾ ਖੁਦਾ ਦੇ ਵੱਲੋਂ ਲਿਖਿਆ ਗਿਆ ਜਿਹਦੇ ਤੇ ਲਿਖਿਆ ਸੀ ਮਿਨੇ ਤੇ ਕਿਲੋ ਫਰਸੀਨ, ਯਾਨੀ ਕਿ ਤੂੰ ਤੋਲਿਆ ਗਿਆ ਤੇ ਘੱਟ ਨਿਕਲਿਆ। ਸਾਥੀਓ, ਸਾਇਰਸ ਨੇ ਹਮਲਾ ਕੀਤਾ ਤੇ ਬਾਬਲ ਤੇ ਆਪਣੀ ਹਕੂਮਤ ਜਮਾਈ। ਸੋ ਯਾਦ ਰੱਖਿਆ ਜੇ ਕਿ ਜਿਹੜਾ ਸੀਨਾ ਸੀ ਚਾਂਦੀ ਦਾ, ਉਹ ਮਾਦਾ ਫਾਰਸ ਨੂੰ ਜ਼ਾਹਿਰ ਕਰਦਾ ਹੈ। ਉਹਦੇ ਬਾਅਦ ਯੂਨਾਨ ਦੀ ਹਕੂਮਤ ਆਈ ਜਿਹਨੂੰ ਤਾਂਬੇ ਨਾਲ ਤਸ਼ਬੀਹ ਦਿੱਤੀ ਗਈ ਹੈ, ਸਿਕੰਦਰ ਆਜ਼ਮ ਯੂਨਾਨ ਦਾ ਬਾਦਸ਼ਾਹ। ਉਹਦੇ ਬਾਅਦ ਅਸੀਂ ਵੇਖਦੇ ਹਾਂ ਕਿ ਜਿਹੜੀ ਚੌਥੀ ਹਕੂਮਤ ਸੀ ਉਹ ਰੋਮ ਦੀ ਸੀ। ਲੋਹਾ ਰੋਮ ਦੀ ਹਕੂਮਤ ਨੂੰ ਬਿਆਨ ਕਰਦਾ ਹੈ ਜਿਹੜੀ ਕਿ 168 ਕਬਲ ਮਸੀਹ ਤੋਂ ਲੈ ਕੇ 476 ਈਸਵੀ ਤੱਕ ਰਹੀ। ਇਸ ਦੌਰ ਵਿੱਚ ਹੀ ਮਸੀਹ ਯਸੂ ਪੈਦਾ ਹੋਏ, ਮਸੀਹ ਯਸੂ ਨੇ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰੀ, ਉਹ ਮਰੇ, ਦਫ਼ਨ ਹੋਏ ਤੇ ਜੀ ਉੱਠੇ ਤੇ ਸਭ ਕੁਝ ਰੋਮ ਦੀ ਹਕੂਮਤ ਵਿੱਚ ਹੀ ਹੋਇਆ। ਤੇ ਫਿਰ ਜਿਵੇਂ ਕਿ ਅਸੀਂ ਪੜ੍ਹਨੇ ਆ ਕਿ ਜਿਹੜੇ ਪੈਰ ਸਨ ਕੁਝ ਲੋਹੇ ਦੇ ਤੇ ਕੁਝ ਮਿੱਟੀ ਦੇ ਸਨ, ਇਸ ਤੋਂ ਮੁਰਾਦ ਇਹ ਸੀ ਉਦੋਂ ਬਾਅਦ ਹਕੂਮਤ ਤਕਸੀਮ ਹੋ ਗਈ ਤੇ ਇਸ ਤੋਂ ਮੁਰਾਦ ਹੈ ਯੂਰਪ। ਸੋ ਅਸੀਂ ਯੂਰਪ ਵਿੱਚ ਕੁਝ ਮਜ਼ਬੂਤ ਹਕੂਮਤਾਂ ਨੂੰ ਤੇ ਕੁਝ ਕਮਜ਼ੋਰ ਹਕੂਮਤਾਂ ਨੂੰ ਪਾਉਂਦੇ ਹਾਂ। ਤੇ ਮੇਰੇ ਸਾਥੀਓ, ਅਸੀਂ ਇਸ ਦੌਰ ਵਿੱਚ ਰਹਿੰਦੇ ਪਏ ਹਾਂ ਤੇ ਉਹ ਵੇਲਾ ਆਉਣ ਵਾਲਾ ਹੈ ਜਦੋਂ ਇੱਕ ਪੱਥਰ ਆਏਗਾ ਤੇ ਦੁਨੀਆ ਦੀ ਸਾਰੀ ਹਕੂਮਤਾਂ ਨੂੰ ਟੁਕੜੇ ਟੁਕੜੇ ਕਰ ਦੇਵੇਗਾ, ਤਬਾਹ ਬਰਬਾਦ ਕਰ ਦੇਗਾ, ਨਾਮੋ ਨਿਸ਼ਾਨ ਮਿਟਾ ਦੇਗਾ ਤੇ ਉਹ ਪੱਥਰ ਇੱਕ ਵੱਡਾ ਪਹਾੜ ਬਣ ਜਾਏਗਾ, ਆਪਣੀ ਸਲਤਨਤ ਨੂੰ, ਆਪਣੀ ਹਕੂਮਤ ਨੂੰ ਕਾਇਮ ਕਰੇਗਾ ਤੇ ਉਹ ਮੇਰਾ ਤੇ ਤੁਹਾਡਾ ਨਜਾਤ ਦੇਹਿੰਦਾ ਖੁਦਾਵੰਦ ਯਿਸੂ ਮਸੀਹ ਹੈ। ਮਸੀਹ ਵਿੱਚ ਮੇਰੇ ਸਾਥੀਓ, ਇਸ ਦੁਨੀਆਂ ਵਿੱਚ ਜਿੰਨੇ ਵੀ ਲੋਕ ਆਏ, ਅਸੀਂ ਵੇਖਦੇ ਹਾਂ ਕਿ ਉਹ ਕੁਝ ਦੇਰ ਵਾਸਤੇ ਆਪਣੀ ਹਕੂਮਤਾਂ ਕਾਇਮ ਕਰ ਪਾਏ, ਭਾਵੇਂ ਉਹ ਨੈਪੋਲੀਅਨ ਸੀ, ਭਾਵੇਂ ਉਹ ਹਿਟਲਰ ਸੀ, ਜਿੰਨੇ ਵੀ ਵੱਡੇ ਲੀਡਰ ਇਸ ਦੁਨੀਆਂ ਵਿੱਚ ਪੈਦਾ ਹੋਏ, ਉਹਨਾਂ ਨੇ ਇਹ ਖਿਆਲ ਕੀਤਾ ਕਿ ਉਹਨਾਂ ਦੀ ਹਕੂਮਤ ਪੂਰੀ ਦੁਨੀਆਂ 'ਤੇ ਰਹੇਗੀ ਅਤੇ ਹਮੇਸ਼ਾ ਹਮੇਸ਼ਾ ਦੇ ਲਈ ਰਹੇਗੀ। ਪਰ ਅਸੀਂ ਵੇਖਦੇ ਹਾਂ ਕਿ ਉਹਨਾਂ ਨੂੰ ਆਖਿਰਕਾਰ ਨਾਕਾਮੀ ਦਾ, ਰਸਵਾਈ ਦਾ ਅਤੇ ਹਲਾਕਤ ਦਾ ਸਾਹਮਣਾ ਕਰਨਾ ਪਿਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸੋਨੇ ਦਾ ਸਿਰ, ਇਸ ਤੋਂ ਮੁਰਾਦ ਬਾਬਲ ਏ, ਅਤੇ ਸੀਨਾ ਜਿਹੜਾ ਕਿ ਚਾਂਦੀ ਦਾ ਸੀ, ਮਾਦਾ ਫਾਰਸ ਨੂੰ ਜ਼ਾਇਆ ਕਰਦਾ ਹੈ, ਤਾਂਬਾ ਪੇਟ ਤੇ ਰਾਨ ਉਹ ਯੂਨਾਨ ਨੂੰ, ਅਤੇ ਜਿਹੜੀਆਂ ਲੋਹੇ ਦੀਆਂ ਲੱਤਾਂ ਸਨ ਉਹ ਰੋਮ ਨੂੰ, ਅਤੇ ਪੈਰ ਨੇ ਜਿਹੜੇ ਕੁਝ ਲੋਹੇ ਦੇ ਅਤੇ ਕੁਝ ਮਿੱਟੀ ਦੇ ਬਣੇ ਹੋਏ ਉਹ ਯੂਰਪ ਨੂੰ ਜ਼ਾਇਆ ਕਰਦਾ ਹੈ, ਅਤੇ ਜਿਹੜਾ ਪੱਥਰ ਏ ਉਹ ਮਸੀਹ ਖੁਦਾਵੰਦ ਨੂੰ, ਜਿਹੜਾ ਕਿ ਆਉਣ ਵਾਲਾ ਹੈ। ਮਸੀਹ ਯਸੂ ਦੀ ਦੂਜੀ ਆਮਦ 'ਤੇ ਸਾਰੀਆਂ ਹਕੂਮਤਾਂ ਖਤਮ ਹੋ ਜਾਣਗੀਆਂ, ਮਸੀਹ ਯਸੂ ਉਹਨਾਂ ਨੂੰ ਖਤਮ ਕਰ ਦੇਵੇਗਾ। ਅਤੇ ਖੁਸ਼ਖਬਰੀ ਦੀ ਇਹ ਗੱਲ ਏ ਕਿ ਮਸੀਹ ਯਸੂ ਆਪਣੇ ਫਜ਼ਲ ਦੇ ਨਾਲ ਆਪਣੇ ਲੋਕਾਂ ਨੂੰ ਬਚਾ ਲਵੇਗਾ। ਸੋ ਮੇਰੇ ਸਾਥੀਓ, ਬੇਸ਼ੱਕ ਅਸੀਂ ਆਏ ਰੋਜ਼ ਇਸ ਦੁਨੀਆਂ ਵਿੱਚ ਮੁਸੀਬਤਾਂ ਨੂੰ, ਪਰੇਸ਼ਾਨੀਆਂ ਨੂੰ, ਤਕਲੀਫਾਂ ਨੂੰ ਪਾਉਂਦੇ ਹਾਂ। ਅਸੀਂ ਵੇਖ ਸਕਦੇ ਹਾਂ ਕਿ ਕੌਮ ਤੇ ਕੌਮ, ਸਲਤਨਤ ਤੇ ਸਲਤਨਤ ਚੜ੍ਹਾਈ ਕਰਦੀ ਪਈ ਏ, ਭਾਵੇਂ ਅਸੀਂ ਆਪਣੇ ਆਪ ਨੂੰ, ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ ਇਸ ਦੁਨੀਆਂ ਵਿੱਚ ਮਹਿਫੂਜ਼ ਨਹੀਂ ਪਾਉਂਦੇ। ਪਰ ਯਾਦ ਰੱਖੋ, ਖੁਦਾ ਆਪਣੇ ਲੋਕਾਂ ਨੂੰ ਬਚਾ ਲਵੇਗਾ। ਮਸੀਹ ਯਸੂ ਦੀ ਆਮਦ ਇਸ ਲਈ ਹੀ ਹੋਏਗੀ ਤਾਂ ਕਿ ਮਸੀਹ ਯਸੂ ਆਪਣੇ ਲੋਕਾਂ ਨੂੰ ਆਸਮਾਨ ਦੀ ਬਾਦਸ਼ਾਹੀ 'ਚ ਲੈ ਜਾਏ। ਸੋ ਇਹ ਦੁਨੀਆਂ ਖਾਤਮੇ ਵੱਲ ਜਾਂਦੀ ਏ ਤੇ ਮਸੀਹ ਯਸੂ ਇਸ ਦੁਨੀਆਂ ਨੂੰ ਖਤਮ ਕਰਨ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਬਚਾ ਲਏਗਾ, ਆਪਣੇ ਲੋਕਾਂ ਨੂੰ ਆਸਮਾਨ 'ਤੇ ਲੈ ਜਾਏਗਾ। ਸੋ ਇਸ ਲਈ ਸਾਨੂੰ ਮੁਸਤਕਬਿਲ ਤੋਂ ਘਬਰਾਉਣ ਦੀ, ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਖੁਦਾ ਦੇ ਹੱਥਾਂ ਵਿੱਚ ਹਾਂ, ਸਾਡਾ ਮੁਸਤਕਬਿਲ ਖੁਦਾ ਦੇ ਹੱਥਾਂ ਵਿੱਚ ਹੈ। ਅਗਰ ਅਸੀਂ ਖੁਦਾ ਦੇ ਹੱਥਾਂ ਵਿੱਚ ਹਾਂ ਤਾਂ ਫਿਰ ਅਸੀਂ ਆਪਣੇ ਆਪ ਨੂੰ ਮਹਿਫੂਜ਼ ਪਾਈਏ, ਅਸੀਂ ਪਰੇਸ਼ਾਨ ਨਾ ਹੋਈਏ, ਘਬਰਾਈਏ ਨਾ। ਇਸ ਲਈ ਤਾਂ ਮਸੀਹ ਯਸੂ ਨੇ ਕਿਹਾ ਕਿ ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਖੁਦਾ 'ਤੇ ਈਮਾਨ ਰੱਖਦੇ ਹੋ, ਮੇਰੇ 'ਤੇ ਵੀ ਰੱਖੋ। ਮੇਰੇ ਬਾਪ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਨੇ, ਅਗਰ ਨਾ ਹੁੰਦੇ ਤਾਂ ਮੈਂ ਤੁਹਾਨੂੰ ਕਹਿ ਦਿੰਦਾ, ਮੈਂ ਜਾਣਾ ਵਾਂ ਤਾਂ ਕਿ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਤਾਂ ਕਿ ਫਿਰ ਆ ਕੇ ਮੈਂ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ, ਤਾਂ ਕਿ ਜਿੱਥੇ ਮੈਂ ਵਾਂ ਉੱਥੇ ਤੁਸੀਂ ਵੀ ਹੋਵੋ। ਇਹ ਕਲਾਮ ਅਸੀਂ ਯੋਹੰਨਾ ਦੀ ਅੰਜੀਲ ਦੇ 14ਵੇਂ ਬਾਅ ਵਿੱਚ ਪਾਉਂਦੇ ਹਾਂ, ਇਹਦੀ ਪਹਿਲੀ, ਦੂਜੀ ਅਤੇ ਤੀਜੀ ਆਇਤ ਵਿੱਚ। ਸੋ ਆਓ ਸਾਥੀਓ, ਅਸੀਂ ਮਸੀਹ ਯਸੂ ਦੀ ਦੂਜੀ ਆਮਦ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਅਸੀਂ ਇਸ ਗੱਲ ਦੇ ਮੁੰਤਜ਼ਰ ਰਹੀਏ ਕਿ ਮਸੀਹ ਯਸੂ ਦੀ ਦੂਜੀ ਆਮਦ ਹੋਣ ਵਾਲੀ ਹੈ। ਮਸੀਹ ਯਸੂ ਨੇ ਦੂਜੀ ਆਮਦ ਦੇ ਵੇਲੇ ਜਦੋਂ ਸਾਨੂੰ ਆਪਣੇ ਨਾਲ ਆਸਮਾਨ 'ਤੇ ਲੈ ਜਾਏਗਾ, ਉਸ ਵੇਲੇ ਨਜਾਤ ਦਾ ਜਿਹੜਾ ਮਨਸੂਬਾ ਹੈ ਉਹ ਪਾਇਆ ਤਕਮੀਲ ਤੱਕ ਪਹੁੰਚੇਗਾ। ਫਿਰ ਮੌਤ, ਮੁਸੀਬਤ, ਪਰੇਸ਼ਾਨੀ, ਤਕਲੀਫ, ਬਿਮਾਰੀਆਂ, ਪਰੇਸ਼ਾਨੀਆਂ, ਇਹ ਸਭ ਕੁਝ ਖਤਮ ਹੋ ਜਾਏਗਾ। ਮਸੀਹ ਖੁਦਾ ਸਭ ਕੁਝ ਨਵਾਂ ਬਣਾ ਦੇਗਾ, ਗੁਨਾਹ ਨੂੰ, ਮੌਤ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦੇਗਾ, ਅਤੇ ਅਸੀਂ ਫਿਰ ਅਬਦੁਲਾਬਾਦ ਖੁਦਾ ਆਪਣੇ ਖੁਦਾ ਦੇ ਨਾਲ ਰਵਾਂਗੇ, ਉਸ ਬਾਦਸ਼ਾਹੀ ਵਿੱਚ ਜ਼ਿੰਦਗੀ ਗੁਜ਼ਾਰਾਂਗੇ ਜਿਹੜੀ ਕਿ ਖੁਦਾਵੰਦ ਨੇ ਸਾਡੇ ਸਾਰਿਆਂ ਵਾਸਤੇ ਤਿਆਰ ਕੀਤੀ ਹੈ। ਸੋ ਖੁਦਾਵੰਦ ਮੈਨੂੰ ਅਤੇ ਤੁਹਾਨੂੰ ਖੁਦਾਵੰਦ ਆਪਣੇ ਖੁਦਾ ਦੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ, ਅਤੇ ਮਸੀਹ ਯਸੂ ਦੀ ਦੂਜੀ ਆਮਦ ਦੇ ਲਈ ਤਿਆਰੀ ਵੀ ਕਰਨ ਦਾ ਫਜ਼ਲ ਬਖਸ਼ੇ, ਤਾਂ ਕਿ ਅਸੀਂ ਮਸੀਹ ਯਸੂ ਦੀ ਦੂਜੀ ਆਮਦ ਦੇ ਵੇਲੇ ਉਹਦੇ ਹਜ਼ੂਰ ਤਿਆਰ ਪਾਏ ਜਾਈਏ ਅਤੇ ਉਹਦੇ ਨਾਲ ਆਸਮਾਨ ਦੀ ਬਾਦਸ਼ਾਹਤ ਵਿੱਚ ਜਾਨਵਰ ਬਣੀਏ। ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦਿੰਦੀ। ਆਮੀਨ।
ساتھیو ایڈوینٹسٹ ورلڈ ریڈیو والوں پروگرام امید دی کرن نشر کیتا جا رہا سی امید کرنی ہے کہ اج دا پروگرام یقیناً تھانوں پسند آیا ہوئے گا ساتھیو بائبل مقدس دی سچائیاں نو مزید سیکھن دے لئی تسی ساڈے نال وٹس ایپ دے ذریعے بھی رابطہ کر سکتے ہو ساڈا وٹس ایپ نمبر ہے 00923107769962 نمبر ایک واری پھر لکھ لو 00923101767962 ساتھیو کل اسی ویلے تے اسی فریکوئنسی تے دوبارہ تواڈے نال ملاقات ہوئے گی ہن اپنی میزبان فرا سلیم نو اجازت دیو رب رکھا